ਗੁਰਬਾਣੀ ਪੜ੍ਹਨ ਅਤੇ ਨਾਮ ਜਪਣ ਦਾ ਕਰਮ ਕਿਉਂ ਕਰਨਾ ਹੈ? ਆਪਾਂ ਜਦੋਂ ਆਪਣੇ ਨਿੱਤ ਦੇ ਜੀਵਨ ਵੱਲ ਝਾਤੀ ਮਾਰਦੇ ਹਾਂ ਤਾਂ ਵੇਖਣ ਵਿੱਚ ਆਉਂਦਾ ਹੈ ਕਿ ਜਦੋਂ ਅਸੀਂ ਸੰਗਤੀ ਰੂਪ ਵਿੱਚ ਦੋ ਜਾਂ ਵੱਧ ਦੀ ਗਿਣਤੀ ਵਿੱਚ ਇਕੱਤਰ ਹੁੰਦੇ ਹਾਂ ਤਾਂ ਥੋੜ੍ਹਾ ਸਮਾਂ ਇੱਕ ਦੂਜੇ ਦੀ ਸੁੱਖ ਸ਼ਾਂਤ ਪੁੱਛਣ ਉਪਰੰਤ ਸਾਡੇ ਪਾਸ ਕੋਈ ਯਥਾਰਥ ਗੱਲਾਂ ਬਾਤਾਂ ਕਰਨ ਵਾਸਤੇ ਨਹੀਂ ਹੁੰਦੀਆਂ। ਜਿਸ ਸਦਕੇ ਅਸੀਂ ਸਮੇਂ ਨੂੰ ਬਤੀਤ ਕਰਨ ਲਈ ਜਾਂ ਤਾਂ ਕਿਸੇ ਮਨੁੱਖ ਨੂੰ ਨਿਸ਼ਾਨਾ ਬਣਾ ਲੈਂਦੇ ਹਾਂ ਅਤੇ ਉਸ ਦੀਆਂ ਅਵਗੁਣਾਂ ਦੀਆਂ ਪਰਤਾਂ ਉਖੇੜਨ ਲੱਗ ਜਾਂਦੇ ਹਾਂ ਜਾਂ ਫਿਰ ਸਿਆਸਤ ਦੀ ਖੱਲ ਲਾਉਣੀ ਆਰੰਭ ਕਰ ਦਿੰਦੇ ਹਾਂ। ਘੰਟਿਆਂ ਬੱਧੀ ਪਾਣੀ ਰਿੜਕਦਿਆਂ ਸਾਡਾ ਸਮਾਂ ਬਤੀਤ ਹੋ ਜਾਂਦਾ ਹੈ, ਪੱਲੇ ਕੁਝ ਵੀ ਨਹੀਂ ਪੈਂਦਾ। ਪੱਲੇ ਪੈਂਦਾ ਹੈ ਅਮੋਲਕ ਸਮੇਂ ਦੀ ਬਰਬਾਦੀ ਜਾਂ ਫਿਰ ਬਿਨ ਮਜ਼ਦੂਰੀ ਭਾਰ ਪਹੁੰਚਾਵਣਿਆਂ ਦੀ ਕਾਰ। ਬਿਨਾਂ ਪੈਸਾ ਬਿਨਾਂ ਮਜ਼ਦੂਰੀ ਲਏ ਬੜੀ ਖੁਸ਼ੀ ਨਾਲ ਸਿਰ 'ਤੇ ਭਾਰ ਚੁੱਕ ਲੈਂਦੇ ਹਾਂ। ਅਣਜਾਣਪੁਣੇ ਵਿੱਚ ਚੋਰ ਯਾਰ ਜੁਆਰੀਏ ਦੇ ਮਾੜੇ ਕਰਮਾਂ ਨਾਲੋਂ ਵੀ ਮੰਦਾ ਪਾਪ ਆਪਣੇ ਸਿਰ ਉੱਪਰ ਧਰ ਲੈਂਦੇ ਹਾਂ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਚੋਰ ਯਾਰ ਜੁਆਰ ਤੇ ਬੁਰਾ, ਅਣਹੁੰਦਾ ਭਾਰ ਨਿੰਦਕ ਸਿਰ ਧਰਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸੁਚੇਤ ਕਰਦੇ ਹਨ ਕਿ ਪਾਪ ਕਰਮ ਤਾਂ ਸਾਰੇ ਹੀ ਮਾੜੇ ਹਨ, ਪਰ ਉਹਨਾਂ ਪਾਪ ਕਰਮਾਂ ਦੇ ਫਲ ਦੇ ਦੰਡ ਭੋਗਣ ਤੋਂ ਛੁਟਕਾਰਾ ਪਾਉਣ ਹਿੱਤ ਧਾਰਮਿਕ ਦੁਨੀਆਂ ਵਿੱਚ ਕੋਈ ਨਾ ਕੋਈ ਸਾਧਨ ਮੌਜੂਦ ਹੈ, ਪਰ ਨਿੰਦਕਾਂ ਦਾ ਕੋਈ ਇਲਾਜ ਨਹੀਂ, ਭਾਵ ਨਿੰਦਿਆ ਕਰਨ ਵਾਲੇ ਦਾ ਕੋਈ ਇਲਾਜ ਨਹੀਂ। ਉਹਨਾਂ ਨੂੰ ਐਸੇ ਲਾ ਇਲਾਜ ਪਾਪ ਦਾ ਫਲ ਭੁਗਤਣਾ ਹੀ ਪੈਂਦਾ ਹੈ, ਉਹਨਾਂ ਨੂੰ ਕੋਈ ਛੋਟ ਨਹੀਂ ਮਿਲਦੀ, ਉਹਨਾਂ ਨੂੰ ਜੂਨੀਆਂ ਵਿੱਚ ਪੈ ਕੇ ਖਪਣਾ ਹੀ ਪਵੇਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਦਾ ਸਾਡੀ ਅਗਵਾਈ ਹਿੱਤ ਸਲੋਕ ਹੈ ਜੋ 315 ਪੰਨੇ 'ਤੇ ਦਰਜ ਹੈ, ਅਵਖਦ ਸਭੇ ਕੀਤਿਆਂ ਨਿੰਦਕ ਕਾ ਦਾਰੂ ਨਾਹੀ, ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਾਹੀ। ਆਮ ਇਕੱਠਾਂ ਵਿੱਚ ਨਿੰਦਿਆ ਕਰਨ ਦਾ ਕਰਮ ਜੋ ਸੁੱਤੇ ਸਿੱਧ ਹੀ ਅਸੀਂ ਕਰ ਲੈਂਦੇ ਹਾਂ, ਉਸ ਪ੍ਰਥਾਏ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਗੁਰਬਾਣੀ ਵਿੱਚ ਲਿਖਿਆ ਹੈ ਕਿ ਪ੍ਰੇਮੀ ਜਨੋ, ਨਿੰਦਿਆ ਕਰਨੀ ਚੰਗੀ ਨਹੀਂ, ਪਰ ਜਿਹੜੇ ਨਿੰਦਿਆ ਕਰਨ ਦਾ ਕਰਮ ਕਰਦੇ ਹਨ ਉਹ ਲੋਕ ਮੂਰਖ ਹਨ, ਮੂਰਖ ਹੀ ਨਹੀਂ ਮਹਾਂਮੂਰਖ ਹਨ। ਐਸੇ ਮਹਾਂਮੂਰਖਾਂ ਦੇ ਲੋਕ ਪ੍ਰਲੋਕ ਵਿੱਚ ਮੂੰਹ ਕਾਲੇ ਹੁੰਦੇ ਹਨ। ਅਖੀਰ ਉਹਨਾਂ ਨੂੰ ਸਜ਼ਾ ਭੁਗਤਣ ਵਾਸਤੇ ਬੜੇ ਡਰਾਉਣੇ ਨਰਕਾਂ ਵਿੱਚ ਪਾਇਆ ਜਾਂਦਾ ਹੈ। ਸੂਹੀ ਰਾਗ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਫਰਮਾਨ ਸਾਡੇ ਵਾਸਤੇ ਪ੍ਰੇਰਣਾ ਦੇ ਰਿਹਾ ਹੈ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ। ਕੈਸਾ ਹੈ ਨਿੰਦਿਆ ਕਰਨ ਵਾਲਾ ਬੇਗਾਰੀ ਬੰਦਾ ਜੋ ਆਪਣੇ ਸਿਰ 'ਤੇ ਬਿਨਾਂ ਮਜ਼ਦੂਰੀ ਲਿਆ ਕਿਸੇ ਦਾ ਭਾਰ ਬੜੀ ਖੁਸ਼ੀ ਖੁਸ਼ੀ ਚੁੱਕਦਾ ਹੈ ਤੇ ਭਾਰ ਚੁੱਕਣ ਉਪਰੰਤ ਮਾਣ ਵੀ ਬੜਾ ਮਹਿਸੂਸ ਕਰਦਾ ਹੈ। ਇਹ ਬੇਗਾਰ ਕੇਵਲ ਨਿੰਦਕ ਦੇ ਹਿੱਸੇ ਵਿੱਚ ਹੀ ਆਈ ਹੈ, ਨਹੀਂ ਤੇ ਖੁਸ਼ੀ ਨਾਲ ਕੋਈ ਵੀ ਕਿਸੇ ਦਾ ਭਾਰ ਬਿਨਾਂ ਮਜ਼ਦੂਰੀ ਲਿਆ ਨਹੀਂ ਚੁੱਕਦਾ। ਕੈਸੀ ਹੈ ਨਿੰਦਕ ਦੀ ਦਸ਼ਾ, ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਬਿਨ ਮਜ਼ਦੂਰੀ ਭਾਰ ਪਹੁੰਚਾਵਣੇ। ਦੂਸਰੇ ਪਾਸੇ ਭਗਤ ਜਨ ਆਪਣੀ ਨਿੰਦਾ ਸੁਣ ਕੇ ਘਬਰਾਉਂਦੇ ਨਹੀਂ, ਕਿਉਂਕਿ ਉਹਨਾਂ ਨੂੰ ਅਸਲੀਅਤ ਦਾ ਪਤਾ ਲੱਗ ਚੁੱਕਾ ਹੁੰਦਾ ਹੈ ਕਿ ਨਿੰਦਿਆ ਕਰਨ ਵਾਲੇ ਲੋਕ ਬਿਨ ਮਜ਼ਦੂਰੀ ਭਾਰ ਪਹੁੰਚਾਵਣਿਆਂ ਦੀ ਸਾਡੀ ਕਾਰ ਕਰ ਰਹੇ ਹਨ। ਇਸ ਲਈ ਭਗਤ ਜਨ ਨਿੰਦਿਆ ਕਰਨ ਵਾਲੇ ਨੂੰ ਮਾਤਾ ਪਿਤਾ ਕਹਿ ਕੇ ਸਤਿਕਾਰ ਦਿੰਦੇ ਹਨ। ਭਗਤ ਜੀ ਨੂੰ ਪੁੱਛਿਆ, ਮਹਾਰਾਜ ਨਿੰਦਕ ਨੂੰ ਇੰਨਾ ਵੱਡਾ ਰੁਤਬਾ ਮਾਂ ਬਾਪ ਦੇ ਬਰਾਬਰ ਇਹ ਕਿਉਂ ਦਿੱਤਾ? ਭਗਤ ਜੀ ਨੇ ਫਰਮਾਇਆ ਕਿ ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੀ ਗੰਦਗੀ ਆਪਣੇ ਹੱਥਾਂ ਨਾਲ ਸਾਫ਼ ਕਰਕੇ ਬੱਚੇ ਨੂੰ ਸਾਫ਼ ਸੁਥਰਾ ਕਰ ਦਿੰਦੇ ਹਨ, ਇਸੇ ਤਰ੍ਹਾਂ ਨਿੰਦਿਆ ਕਰਨ ਵਾਲਾ ਆਪਣੀ ਜੀਭ ਨਾਲ ਸਾਡੀ ਨਿੰਦਿਆ ਕਰਕੇ ਸਾਡੇ ਅੰਤਸ਼ਕਰਨ ਨੂੰ ਪਾਪਾਂ ਦੀ ਗੰਦਗੀ ਤੋਂ ਸਾਫ਼ ਕਰ ਸਾਨੂੰ ਪਵਿੱਤਰ ਕਰਦਾ ਹੈ। ਮਾਤਾ ਪਿਤਾ ਤਾਂ ਬਾਹਰਲੀ ਗੰਦਗੀ ਸਾਫ਼ ਕਰਦੇ ਹਨ, ਨਿੰਦਕ ਅੰਦਰ ਦੀ ਮੈਲ ਧੋਂਦਾ ਹੈ, ਇਸੇ ਲਈ ਨਿੰਦਕ ਸਾਡਾ ਮਾਈ ਬਾਪ ਹੈ। ਨਿੰਦਿਆ ਕਰਨ ਵਾਲਾ ਸਾਡੀ ਨਿੰਦਿਆ ਕਰਕੇ ਸਾਡੇ ਅੰਦਰ ਨੂੰ ਸਾਫ਼ ਕਰ ਦਿੰਦਾ ਹੈ, ਸਾਫ਼ ਸ਼ੁੱਧ ਹਿਰਦੇ ਵਿੱਚ ਨਾਮ ਦਾ ਨਿਵਾਸ ਹੋ ਜਾਂਦਾ ਹੈ। ਨਿੰਦਕ ਸਾਡੇ ਅੰਤਸ਼ਕਰਨ ਰੂਪੀ ਕੱਪੜੇ ਨੂੰ ਨਿੰਦਿਆ ਦੇ ਸਾਧਨ ਨਾਲ ਧੋ ਕੇ ਸਾਫ਼ ਕਰਦਾ ਹੈ। ਨਿੰਦਕ ਸਾਡਾ ਮਿੱਤਰ ਹੈ, ਕਿਉਂ? ਜਿਵੇਂ ਮਿੱਤਰ ਹਰ ਵੇਲੇ ਆਪਣੇ ਮਿੱਤਰ ਦਾ ਧਿਆਨ ਰੱਖਦਾ ਹੈ, ਆਪਣੇ ਮਿੱਤਰ ਨੂੰ ਕਦੇ ਹਿਰਦੇ ਵਿੱਚੋਂ ਭੁਲਾਉਂਦਾ ਨਹੀਂ, ਇਸੇ ਤਰ੍ਹਾਂ ਨਿੰਦਕ ਵੀ ਸਾਨੂੰ ਭੁਲਾਉਂਦਾ ਨਹੀਂ। ਜਦੋਂ ਸਮਾਂ ਬਣੇ ਆਪਣੀ ਯਾਦ ਸ਼ਕਤੀ ਵਿੱਚੋਂ ਸਾਨੂੰ ਪ੍ਰਗਟ ਕਰਕੇ ਨਿੰਦਿਆ ਕਰਨੀ ਆਰੰਭ ਕਰ ਦਿੰਦਾ ਹੈ। ਸਾਡਾ ਅਸਲੀ ਨਿੰਦਕ ਤਾਂ ਉਹ ਹੈ ਜੋ ਸਾਡੇ ਨਿੰਦਕ ਨੂੰ ਸਾਡੀ ਨਿੰਦਿਆ ਕਰਨ ਤੋਂ ਵਰਜਦਾ ਹੈ। ਨਿੰਦਕ ਹਮੇਸ਼ਾ ਸਾਡੀਆਂ ਊਣਤਾਈਆਂ ਨੂੰ ਲੱਭਦਾ ਰਹਿੰਦਾ ਹੈ। ਊਣਤਾਈਆਂ ਦੱਸ ਕੇ ਸਾਨੂੰ ਹਮੇਸ਼ਾ ਚੰਗੇ ਬਣਨ ਲਈ ਸਾਵਧਾਨ ਕਰਦਾ ਹੈ। ਸਾਡੀ ਨਿੰਦਿਆ ਸਾਨੂੰ ਪਿਆਰੀ ਲੱਗਦੀ ਹੈ। ਕਿਉਂ ਪਿਆਰੀ ਲੱਗਦੀ ਹੈ? ਕਿਉਂਕਿ ਨਿੰਦਿਆ ਹੋਣ ਨਾਲ ਸਾਡਾ ਪਾਰ ਉਤਾਰਾ ਹੁੰਦਾ ਹੈ। ਪਰ ਯਾਦ ਰੱਖੋ, ਨਿੰਦਿਆ ਕਰਨ ਵਾਲਾ ਸੰਸਾਰ ਸਮੁੰਦਰ ਵਿੱਚ ਡੁੱਬ ਵੀ ਜਾਂਦਾ ਹੈ। ਜਿਸ ਦੀ ਨਿੰਦਿਆ ਹੁੰਦੀ ਹੈ ਉਸਦਾ ਨਿਸਤਾਰਾ ਹੋ ਜਾਂਦਾ ਹੈ। ਗੌੜੀ ਰਾਗ ਵਿੱਚ ਧੰਨ ਬਾਬਾ ਕਬੀਰ ਜੀ ਦਾ ਕੈਸਾ ਪਿਆਰਾ ਫਰਮਾਨ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪੰਨਾ 339 ਉੱਪਰ ਸਾਡੀ ਅਗਵਾਈ ਲਈ ਦਰਜ ਹੈ। ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ ਰਹਾਉ। ਨਿੰਦਾ ਹੋਏ ਤਾਂ ਬੈਕੁੰਠ ਜਾਈਐ, ਨਾਮ ਪਦਾਰਥ ਮਨੈ ਬਸਾਈਐ, ਹਿਰਦੈ ਸੁਧ ਜੋ ਨਿੰਦਾ ਹੋਏ, ਹਮਰੇ ਕਪਰੇ ਨਿੰਦਕ ਧੋਏ। ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਨਿੰਦਾ ਸੋ ਜੋ ਨਿੰਦਾ ਹੋਰੈ, ਨਿੰਦਕ ਸੋ ਜੋ ਨਿੰਦਾ ਹੋਰੈ, ਹਮਰਾ ਜੀਵਨ ਨਿੰਦਕ ਲੋਰੈ। ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੈ ਉਧਾਰ। ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਸਤਿਗੁਰੂ ਜੀ ਸਾਡਾ ਨਿਸਤਾਰਾ ਕਰਨਾ ਚਾਹੁੰਦੇ ਨੇ। ਸਤਿਗੁਰੂ ਜੀ ਸਾਨੂੰ ਬਿਨ ਮਜ਼ੂਰੀ ਭਾਰ ਪਹੁੰਚਾਉਣਿਆਂ ਦੀ ਬੇਗਾਰ ਤੋਂ ਛਡਾਉਣਾ ਚਾਹੁੰਦੇ ਹਨ। ਸਤਿਗੁਰੂ ਜੀ ਸਾਨੂੰ ਘੋਰ ਨਰਕਾਂ ਦੇ ਦੁੱਖਾਂ ਤੋਂ ਨਿਜਾਤ ਦਿਵਾਉਣਾ ਚਾਹੁੰਦੇ ਹਨ। ਸਤਿਗੁਰੂ ਜੀ ਸਾਡਾ ਦਰਗਾਹ ਵਿੱਚ ਮੁੱਖ ਉਜਲਾ ਕਰਨਾ ਲੋਚਦੇ ਹਨ। ਸਤਿਗੁਰੂ ਜੀ ਸਾਨੂੰ ਅਣਹੋਂਦਾ ਭਾਰ ਨਿੰਦਕ ਸਿਰ ਧਰਾ ਤੋਂ ਮੁਕਤ ਕਰਨਾ ਚਾਹੁੰਦੇ ਹਨ। ਤਦ ਹੀ ਸਾਹਿਬ ਬਾਰੰਬਾਰ ਸਾਨੂੰ ਇਕੱਠੇ ਹੋ ਕੇ ਬਾਣੀ ਪੜ੍ਹਨ ਤੇ ਨਾਮ ਜਪਣ ਦੀ ਤਾਕੀਦ ਕਰਦੇ ਹਨ, ਤਾਂ ਜੋ ਆਪਾਂ ਜਿੱਥੇ ਸੁਧੇ ਸਿੱਧ ਦੂਸਰਿਆਂ ਦੀ ਮੈਲ ਲਾਉਣ ਤੋਂ ਬਚ ਜਾਵਾਂਗੇ, ਉੱਥੇ ਸਾਡੇ ਅੰਤਸ਼ ਕਰਨ ਦੇ ਜਨਮਾਂ ਜਨਮਾਂਤਰਾਂ ਦੀ ਸੰਸਕਾਰਾਂ ਦੀ ਜੋ ਮੈਲ ਲੱਗੀ ਹੋਈ ਹੈ, ਉਸ ਲੱਗੀ ਹੋਈ ਮੈਲ ਨੂੰ ਗੁਰਬਾਣੀ ਅਤੇ ਨਾਮ ਜਪ ਦੁਆਰਾ ਧੋ ਕੇ ਹਿਰਦੇ ਨੂੰ ਪਵਿੱਤਰ ਕਰਕੇ ਮਾਲਕ ਪ੍ਰਭੂ ਦਾ ਵਸਰ ਪ੍ਰਾਪਤ ਹੋ ਜਾਵੇਗਾ। ਸਾਹਿਬ ਗੁਰੂ ਅਮਰਦਾਸ ਜੀ ਸਾਡੇ ਅੰਤਸ਼ ਕਰਨ ਪ੍ਰਤੀ ਫਤਵਾ ਦਿੰਦੇ ਹਨ ਕਿ ਜਨਮ ਜਨਮ ਕੀ ਇਸ ਮਨ ਕੋ ਮੜ ਲਾਗੀ, ਕਾਲਾ ਹੋਆ ਸਿਆਹ, ਖੰਨਲੀ ਧੋਤੀ ਉਜਲੀ ਨਾ ਹੋਵਈ, ਜੇ ਸੌ ਧੋਵਣ ਪਾਹ। ਭਾਵ ਖੰਨਲੀ ਕੋਹਲੂ ਸਾਫ਼ ਕਰਨ ਵਾਲੀ ਲੀਰ ਜੋ ਤੇਲ ਨਾਲ ਭਰੀ ਹੁੰਦੀ ਹੈ ਤੇ ਸੈਂਕੜੇ ਵਾਰ ਧੋਣ ਨਾਲ ਵੀ ਉਹ ਸਾਫ਼ ਨਹੀਂ ਹੁੰਦੀ, ਤਿਵੇਂ ਹੀ ਮਾਇਆ ਦੇ ਪ੍ਰਭਾਵ ਨਾਲ ਸਾਡਾ ਮਨ ਮਲੀਨ ਹੋਇਆ ਪਿਆ ਹੈ। ਸੋ ਕਿਉਂਕਿ ਜਨਮ ਜਨਮ ਦੀ ਪਾਪ ਸੰਸਕਾਰਾਂ ਦੀ ਮੈਲ ਇਸ ਨੂੰ ਲੱਗੀ ਹੋਈ ਹੈ, ਸੋ ਮਾਇਆ ਦੇ ਪ੍ਰਭਾਵ ਨਾਲ ਮਲੀਨ ਹੋਇਆ ਮਨ ਸਾਫ਼ ਕਿਵੇਂ ਹੋ ਸਕਦਾ ਹੈ? ਸਤਿਗੁਰੂ ਜੀ ਅਗਲੀਆਂ ਹੀ ਪੰਕਤੀਆਂ ਵਿੱਚ ਮਨ ਨੂੰ ਧੋਣ ਦਾ ਸਾਧਨ ਦੱਸਦੇ ਹਨ ਕਿ ਜੇ ਮਨੁੱਖ ਗੁਰਬਾਣੀ ਅਨੁਸਾਰ ਆਪਣੇ ਆਪ ਨੂੰ ਢਾਲ ਲਵੇ ਤਾਂ ਮਨੁੱਖ ਦੀ ਬਿਰਤੀ ਸੰਸਾਰ ਵੱਲੋਂ ਉਲਟ ਕੇ ਨਿਰੰਕਾਰ ਨਾਲ ਜੁੜ ਜਾਂਦੀ ਹੈ। ਮਨ ਉੱਪਰ ਲੱਗੀ ਮੈਲ ਦੂਰ ਹੋ ਜਾਂਦੀ ਹੈ। ਪਵਿੱਤਰ ਹੋਈ ਆਤਮਾ ਦਾ ਆਵਾਗਮਨ ਦਾ ਚੱਕਰ ਖਤਮ ਹੋ ਜਾਂਦਾ ਹੈ। ਗੁਰਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾ, ਨਾਨਕ ਮੈਲ ਨਾ ਲੱਗੀ ਨਾ ਫਿਰ ਜੋਨੀ ਪਾ। ਮਤ ਨੂੰ ਕਿਵੇਂ ਧੋਣਾ ਹੈ? ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਣ ਦੀ ਖੇਚਲ ਕਰੀਏ। ਸਤਿਗੁਰੂ ਨਾਮ ਜਪ ਦੁਆਰਾ ਆਤਮਾ ਨੂੰ ਧੋਣ ਦਾ ਸਾਧਨ ਦੱਸਦੇ ਹਨ ਕਿ ਜਿਵੇਂ ਗੰਦਾ ਸਰੀਰ ਪਾਣੀ ਦੇ ਇਸ਼ਨਾਨ ਨਾਲ ਸਾਫ਼ ਹੋ ਜਾਂਦਾ ਹੈ, ਪਲੀਤ ਕੱਪੜੇ ਸਾਬਣ ਲਾ ਕੇ ਪਾਣੀ ਨਾਲ ਸਾਫ਼ ਕੀਤੇ ਜਾ ਸਕਦੇ ਹਨ, ਇਸੇ ਤਰ੍ਹਾਂ ਆਤਮਾ ਨੂੰ ਨਾਮ ਅਤੇ ਗੁਰਬਾਣੀ ਨਾਲ ਪਵਿੱਤਰ ਕੀਤਾ ਜਾ ਸਕਦਾ ਹੈ। ਜਪਜੀ ਸਾਹਿਬ ਵਿੱਚ ਹਰ ਗੁਰਸਿੱਖ ਰੋਜ਼ ਪੜ੍ਹਦਾ ਹੈ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪਰਮੇਸ਼ਰ ਜੀ ਦੇ ਨਾਮ ਦਾ ਸਿਮਰਨ ਆਤਮਾ ਤੇ ਲੱਗੀ ਹੋਈ ਮੈਲ ਨੂੰ ਕੱਟ ਦਿੰਦਾ ਹੈ ਅਤੇ ਅੰਮ੍ਰਿਤ ਰੂਪੀ ਨਾਮ ਹਿਰਦੇ ਵਿੱਚ ਸਦਾ ਲਈ ਵਸ ਜਾਂਦਾ ਹੈ। ਸੁਖਮਨੀ ਸਾਹਿਬ ਵਿੱਚ ਫਰਮਾਨ ਆਪਾਂ ਪੜ੍ਹਦੇ ਹਾਂ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਜਿਸ ਦੇ ਹਿਰਦੇ ਵਿੱਚ ਨਾਮ ਦ੍ਰਿੜ ਹੋ ਜਾਂਦਾ ਹੈ ਉਸਦੇ ਮਨ ਵਿੱਚੋਂ ਜਨਮਾਂ ਜਨਮਾਂ ਦੀ ਲੱਗੀ ਹੋਈ ਮੈਲ ਦੂਰ ਹੋ ਜਾਂਦੀ ਹੈ। ਸ੍ਰੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਬਚਨ, ਹੁਣ ਜਨਮ ਜਨਮ ਕੀ ਮੈਲ ਉਤਰੈ, ਨਿਰਮਲ ਨਾਮ ਦ੍ਰਿੜਾਏ। ਨਾਮ ਦੀ ਬਰਕਤ ਫਰਮਾਉਂਦੇ ਹਜ਼ੂਰ ਸ੍ਰੀ ਗੁਰੂ ਅਰਜਨ ਦੇਵ ਜੀ ਟੋਡੀ ਰਾਗ ਵਿੱਚ ਬਚਨ ਕਰਦੇ ਹਨ ਕਿ ਹੇ ਭਾਈ ਪਰਮੇਸ਼ਰ ਦੇ ਨਾਮ ਵਿੱਚ ਬਹੁਤ ਵੱਡੀ ਬਰਕਤ ਹੈ। ਜਿੱਥੇ ਨਾਮ ਜਪਣ ਨਾਲ ਕਰੋੜਾਂ ਜਨਮਾਂ ਦੇ ਪਾਪ ਨਾਸ਼ ਹੋ ਜਾਂਦੇ ਹਨ, ਉੱਥੇ ਸਦਾ ਵਾਸਤੇ ਦੁੱਖਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਅਤੇ ਸਦੀਵੀ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਪ੍ਰਭੂ ਦੇ ਦਰਸ਼ਨ ਵੀ ਪ੍ਰਾਪਤ ਹੋ ਜਾਂਦੇ ਹਨ, ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ ਹਨ, ਚਾਰੇ ਪਦਾਰਥ ਧਰਮ ਅਰਥ ਕਾਮ ਮੋਖ ਇਤ ਆਦਿਕ ਪ੍ਰਾਪਤ ਹੋ ਜਾਂਦੇ ਹਨ ਅਤੇ ਬੇਅੰਤ ਸੁੱਖਾਂ ਦੀ ਪ੍ਰਾਪਤੀ ਹੋਣ ਉਪਰੰਤ ਪ੍ਰਭੂ ਸਰੂਪ ਵਿੱਚ ਸਦਾ ਲਈ ਅਭੇਦਤਾ ਪ੍ਰਾਪਤ ਹੋ ਜਾਂਦੀ ਹੈ, ਆਵਾਗਾਉਣ ਦਾ ਗੇੜ ਸਦਾ ਲਈ ਮਿਟ ਜਾਂਦਾ ਹੈ। ਐਸੀ ਹੈ ਪਰਮੇਸ਼ਰ ਜੀ ਦੇ ਨਾਮ ਦੀ ਬਰਕਤ। ਟੋਡੀ ਰਾਗ ਵਿੱਚ ਸਤਿਗੁਰੂ ਦਾ ਬਚਨ ਹੈ, ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨਸੇ ਸਭ ਦੁੱਖ ਰਹਾਉ। ਕੋਟ ਜਨਮ ਕੇ ਕਿਲ ਵਿਖ ਨਾਸਾ ਹੈ, ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁੱਖ। ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਧੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸ਼ਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁਖ। ਜਿੱਥੇ ਪ੍ਰਭੂ ਜੀ ਦਾ ਸਿਮਰਨ ਆਤਮਾ ਨੂੰ ਪਵਿੱਤਰ ਕਰਦਾ ਹੈ, ਉੱਥੇ ਗੁਰਬਾਣੀ ਪੜ੍ਹਨ ਅਤੇ ਸੁਣਨ ਨਾਲ ਜਨਮਾਂ ਜਨਮੰਤਰਾਂ ਦੀ ਆਤਮਾ ਤੇ ਲੱਗੀ ਹੋਈ ਮਲੀਨਤਾ ਦੂਰ ਹੋ ਕੇ ਮਨ ਦੇ ਤੁਰ ਅੰਦਰ ਪ੍ਰਭੂ ਜੀ ਦਾ ਨਾਮ ਵਸ ਜਾਂਦਾ ਹੈ। ਹਿਰਦੇ ਵਿੱਚੋਂ ਝੂਠ ਮੰਦ ਵਾਸ਼ਨਾ ਤੇ ਤ੍ਰਿਸ਼ਨਾ ਸਦਾ ਲਈ ਖਤਮ ਹੋ ਜਾਂਦੀ ਹੈ। ਹਿਰਦੇ ਵਿੱਚ ਸ਼ਾਂਤੀ ਤੇ ਸਹਿਜ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਧਨਾਸਰੀ ਰਾਗ ਵਿੱਚ ਫਰਮਾਨ ਹੈ, ਗੁਰਬਾਣੀ ਸੁਣ ਮੈਲ ਗਵਾਏ ਸਹਿਜੇ ਹਰ ਨਾਮ ਮਨ ਵਸਾਏ ਰਹਾਓ। ਕੂੜ ਕੁਸਤ ਤ੍ਰਿਸ਼ਨਾ ਅਗਨ ਬੁਝਾਏ ਅੰਤਰ ਸ਼ਾਂਤ ਸਹਿਜ ਸੁਖ ਪਾਏ। ਸਾਰੀ ਬਾਣੀ ਵਿੱਚ ਸਤਿਗੁਰੂ ਜੀ ਨੇ ਸਾਡੇ ਭਲੇ ਵਾਸਤੇ ਅਚੇਤ ਪਾਪਾਂ ਦੇ ਭਾਰ ਤੋਂ ਬਚਣ ਲਈ ਆਪਣੇ ਸਮੇਂ ਨੂੰ ਸਫਲਾ ਕਰਨ ਵਾਸਤੇ ਹੀ ਤਾਕੀਦ ਕੀਤੀ ਹੈ, ਕਿਉਂਕਿ ਸਮਾਂ ਬਹੁਤ ਕੀਮਤੀ ਹੈ। ਸਮਾਂ ਆਪਣੇ ਵੇਗ ਦੇ ਨਾਲ ਤੁਰੀ ਜਾ ਰਿਹਾ ਹੈ। ਸਾਨੂੰ ਨਾ ਤਾਂ ਮਿੰਤਾਂ ਤਰਨਿਆਂ ਨਾਲ ਅਤੇ ਨਾ ਹੀ ਜ਼ੋਰ ਨਾਲ ਇਸ ਸਮੇਂ ਨੂੰ ਅਟਕਾ ਸਕਦੇ ਹਾਂ। ਸਮੇਂ ਨੂੰ ਜਿਸਨੇ ਵੀ ਅਟਕਾਉਣ ਦਾ ਯਤਨ ਕੀਤਾ, ਬਲਵਾਨ ਸਮਾਂ ਸਾਰੀਆਂ ਰੁਕਾਵਟਾਂ ਨੂੰ ਭੰਨ ਕੇ ਅੱਗੇ ਲੰਘ ਗਿਆ। ਸਮੇਂ ਨੇ ਆਪਣੀ ਚਾਲ ਵਿੱਚ ਫਰਕ ਨਹੀਂ ਪੈਣ ਦਿੱਤਾ। ਸਮਾਂ ਕਿਸੇ ਦੇ ਰੁਕਿਆਂ ਨਾ ਰੁਕਿਆ ਹੈ ਨਾ ਰੁਕੇਗਾ। ਸਮੇਂ ਨੂੰ ਕੇਵਲ ਸਫਲ ਕੀਤਾ ਜਾ ਸਕਦਾ ਹੈ। ਜਿਹੜਾ ਸਮਾਂ ਇੱਕ ਵਾਰ ਬੀਤ ਗਿਆ, ਮੁੜ ਕੇ ਕਦੇ ਵੀ ਉਹ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦਾ ਬੜਾ ਸੁੰਦਰ ਫਰਮਾਨ ਹੈ ਇੱਕ ਰੁਬਾਈ ਦੇ ਰੂਪ ਵਿੱਚ, ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ, ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਮਦਾ, ਇਹ ਠਹਿਰਨ ਜਾਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਵਦਾ। ਸਮੇਂ ਨੂੰ ਸਫਲਾ ਕਰਨ ਵਾਸਤੇ ਅਤੇ ਅਚੇਤਤਾਈ ਵਿੱਚ ਹੋ ਰਹੇ ਨਿੰਦਿਆ ਦੇ ਪਾਪ ਤੋਂ ਬਚਣ ਵਾਸਤੇ ਮਨੁੱਖਾ ਜਨਮ ਦੀ ਸਫਲਤਾ ਲਈ ਅਤੇ ਗੁਰਬਾਣੀ ਦੁਆਰਾ ਪ੍ਰਾਪਤ ਹੁੰਦੇ ਸੱਤ ਸੰਤੋਖ ਸ਼ੁਭ ਵਿਚਾਰ ਅਤੇ ਸੱਚੇ ਨਾਮ ਦੀਆਂ ਦਾਤਾਂ ਅਤੇ ਹੋਰ ਬੇਅੰਤ ਸ਼ੁਭ ਗੁਣਾਂ ਨੂੰ ਪ੍ਰਾਪਤ ਕਰਨ ਵਾਸਤੇ ਗੁਰਬਾਣੀ ਪੜ੍ਹਨ ਅਤੇ ਪ੍ਰਭੂ ਗੁਣ ਗਾਉਣ ਦੀ ਹਦਾਇਤ ਗੁਰਦੇਵ ਸਤਿਗੁਰਾਂ ਨੇ ਸਾਨੂੰ ਵਾਰ ਵਾਰ ਕੀਤੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਕਿ ਭਰਾਵੋ, ਤੁਸੀਂ ਗੁਰਬਾਣੀ ਨੂੰ ਪਿਆਰ ਵਿੱਚ ਭਿੱਜ ਕੇ ਗਾਵੋ, ਕਿਉਂਕਿ ਜੋ ਇਸ ਗੁਰਬਾਣੀ ਨੂੰ ਪਿਆਰ ਨਾਲ ਗਾਵੇਗਾ ਉਸ ਦੇ ਮਨੁੱਖਾ ਜਨਮ ਦੀ ਸਫਲਤਾ ਉਪਰੰਤ ਸਦੀਵੀ ਸੁੱਖਾਂ ਦੀ ਪ੍ਰਾਪਤੀ ਉਸ ਜੀਵ ਨੂੰ ਪ੍ਰਾਪਤ ਹੋ ਜਾਵੇਗੀ। ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖਦਾਇਕ। ਸ੍ਰੀ ਗੁਰੂ ਅਮਰਦਾਸ ਜੀ ਦਾ ਫਰਮਾਨ ਹੈ ਕਿ ਭਗਤ ਜਨਾਂ ਦੀ ਸੱਚੀ ਬਾਣੀ ਸਾਰਿਆਂ ਤੋਂ ਉੱਤਮ ਅਤੇ ਸ੍ਰੇਸ਼ਟ ਹੈ। ਜੁਗਾਂ ਜੁਗੰਤਰਾਂ ਤੋਂ ਇਸ ਸੱਚੀ ਬਾਣੀ ਦਾ ਪ੍ਰਭਾਵ ਨਿਰਮਲ ਹਿਰਦਿਆਂ ਉੱਪਰ ਪੈਂਦਾ ਰਿਹਾ ਹੈ ਅਤੇ ਹੁਣ ਵੀ ਪੈ ਰਿਹਾ ਹੈ। ਜੋ ਗੁਰੂ ਦੀ ਬਾਣੀ ਨਾਲ ਜੁੜ ਜਾਂਦਾ ਹੈ ਉਸ ਦੀ ਆਤਮਾ ਬੰਧਨਾਂ ਤੋਂ ਮੁਕਤ ਹੋ ਕੇ ਸੱਚੇ ਵਾਹਿਗੁਰੂ ਜੀ ਵਿੱਚ ਸਮਾਈ ਪ੍ਰਾਪਤ ਕਰ ਜਾਂਦੀ ਹੈ। ਰਾਮਕਲੀ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਫਰਮਾਨ ਸਾਡੀ ਅਗਵਾਈ ਹਿੱਤ ਪੰਨਾ 909 ਤੇ ਦਰਜ ਹੈ, ਭਗਤ ਜਨਾਂ ਕੀ ਉੱਤਮ ਬਾਣੀ ਜੁਗ ਜੁਗ ਰਹੀ ਸਮਾਈ, ਬਾਣੀ ਲਾਗੈ ਸੋ ਗਤ ਪਾਏ ਸ਼ਬਦੇ ਸੱਚ ਸਮਾਏ। ਤਦ ਹੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਆਸਾ ਰਾਗ ਵਿੱਚ ਗੁਰੂ ਬਚਨਾਂ ਨੂੰ ਨਿਰਗੁਣਾਂ ਦਾ ਨਿਸਤਾਰਾ ਕਰਨ ਵਾਲੇ ਮਹਾ ਈਰਖਾਲੂ ਝਗੜਾਲੂ ਤੇ ਖੋਟੇ ਬਚਨ ਬੋਲਣ ਵਾਲਿਆਂ ਦੀ ਵੀ ਗਤੀ ਕਰਨ ਵਾਲੀ, ਜੋ ਆਪਣੇ ਕੀਤੇ ਕਰਮਾਂ ਕਾਰਨ ਅਨੇਕਾਂ ਜੂਨੀਆਂ ਵਿੱਚ ਭਰਮਦੇ ਆ ਰਹੇ ਹਨ ਅਤੇ ਅਨੇਕਾਂ ਜੂਨਾਂ ਨੂੰ ਭੋਗ ਭੋਗ ਕੇ ਥੱਕ ਗਏ ਹਨ, ਉਹਨਾਂ ਦਾ ਵੀ ਉਧਾਰ ਕਰਨ ਵਾਲੇ ਲਿਖਿਆ ਹੈ। ਉਹਨਾਂ ਦਾ ਹੀ ਨਹੀਂ ਸਗੋਂ ਉਹਨਾਂ ਦੀਆਂ ਕੁੱਲਾਂ ਦਾ ਵੀ ਉਧਾਰ ਕਰਨ ਵਾਲੇ ਲਿਖ ਕੇ ਸਨਮਾਨਿਆ ਹੈ ਗੁਰੂ ਬਚਨਾਂ ਨੂੰ। ਇੱਥੇ ਹੀ ਗੁਰੂ ਬਚਨਾਂ ਦੀ ਵਡਿਆਈ ਖਤਮ ਨਹੀਂ ਹੁੰਦੀ, ਸਗੋਂ ਐਸੇ ਮਨੁੱਖ ਜਿਨ੍ਹਾਂ ਨੂੰ ਸੰਸਾਰ ਵਿੱਚ ਕੋਈ ਜਾਣਦਾ ਵੀ ਨਹੀਂ, ਜਿਨ੍ਹਾਂ ਦਾ ਭੋਰਾ ਜਿੰਨਾ ਵੀ ਕੋਈ ਆਦਰ ਮਾਣ ਨਹੀਂ ਕਰਦਾ, ਉਹ ਗੁਰਬਾਣੀ ਨਾਲ ਜੁੜਨ ਸਦਕਾ ਇਸ ਸੰਸਾਰ ਵਿੱਚ ਵੀ ਮੰਨਣ ਯੋਗ ਤੇ ਪਰਲੋਕ ਵਿੱਚ ਵੀ ਸਨਮਾਨ ਯੋਗ ਬਣ ਜਾਂਦੇ ਹਨ। ਹੇ ਮਾਲਕ, ਮੈਂ ਆਪ ਜੀ ਅਤੇ ਆਪ ਜੀ ਦੀ ਬਚਨਾਂ ਦੀ ਕਿਹੜੀ ਕਿਹੜੀ ਉਪਮਾ ਕਰਾਂ, ਕਿੰਨੀ ਵਡਿਆਈ ਦੇਵਾਂ, ਭਾਵ ਨਹੀਂ ਦੇ ਸਕਦਾ, ਗੁਰਦੇਵ ਜੀ ਹੁਕਮ ਕਰਦੇ ਹਨ। ਬਸ ਮੈਂ ਤਾਂ ਖਿਨ ਖਿਨ ਵਿੱਚ ਪਰਮਾਤਮਾ ਪ੍ਰਭੂ ਆਪ ਤੋਂ ਕੁਰਬਾਨ ਹੀ ਜਾਂਦਾ ਹਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਫਰਮਾਨ ਹੈ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾ। ਮਹਾ ਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ, ਜਨਮ ਭਵੰਤੇ ਨਰਕ ਪੜੰਤੇ, ਤਿੰਨ ਕੇ ਕੁੱਲ ਉਧਾਰੇ, ਕੋਈ ਨਾ ਜਾਣੈ ਕੋਈ ਨਾ ਮਾਨੈ, ਸੇ ਪ੍ਰਗਟ ਹਰ ਦੁਆਰੇ, ਕਵਨ ਉਪਮਾ ਦੇਉ ਕਵਨ ਵਡਾਈ, ਨਾਨਕ ਖਿਨ ਖਿਨ ਵਾਰੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਰੱਬੀ ਫਰਮਾਨ ਭਾਵ ਗੁਰਬਾਣੀ ਦੀ ਉਪਮਾ ਕਰਦੇ ਹੋਏ ਬਚਨ ਕੀਤਾ ਹੈ, ਹੇ ਹਰੀ ਵਾਹਿਗੁਰੂ ਜੀਓ, ਆਪ ਜੀ ਦੀ ਅੰਮ੍ਰਿਤ ਰੂਪੀ ਬਾਣੀ ਸਾਨੂੰ ਜੀਵਨ ਦਾਨ ਦੇਣ ਵਾਲੀ ਹੈ। ਇਹ ਬ੍ਰਹਮ ਦੀ ਵਿਚਾਰ ਸਾਨੂੰ ਸੁਣ ਸੁਣ ਕੇ ਅਸੀਂ ਪਰਮ ਗਤੀ ਨੂੰ ਪ੍ਰਾਪਤ ਕਰ ਸਕਦੇ ਹਾਂ। ਇਸ ਬਾਣੀ ਦੁਆਰਾ ਸਤਿਗੁਰੂ ਦਾ ਦਰਸ਼ਨ ਪਾਰ ਕੇ ਈਰਖਾ ਦਵੈਤ ਦੀ ਅੱਗ ਬੁੱਝ ਸਕਦੀ ਹੈ ਅਤੇ ਮਨ ਨੂੰ ਸ਼ਾਂਤੀ ਅਤੇ ਠੰਡ ਪ੍ਰਾਪਤ ਹੋ ਸਕਦੀ ਹੈ। ਗੁਰੂ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਗੁਰਬਾਣੀ ਦੁਆਰਾ ਜਦੋਂ ਗੁਰਬਾਣੀ ਤੇ ਹਰਨਾਮ ਬਜਾਏਦਾ ਦੀ ਕਲਾ ਵਰਤਦੀ ਹੈ, ਤਦ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਸਦੀਵੀ ਸੁੱਖ, ਆਤਮਕ ਸੁੱਖ ਪ੍ਰਾਪਤ ਹੋ ਜਾਂਦਾ ਹੈ। ਜਿਵੇਂ ਮੋਹਲੇ ਧਾਰਮੀ ਵਰਸਣ ਨਾਲ ਹਰ ਪਾਸੇ ਪਾਣੀ ਹੀ ਪਾਣੀ ਹੋ ਜਾਂਦਾ ਹੈ, ਗਰਮੀ ਖਤਮ ਹੋ ਜਾਂਦੀ ਹੈ ਅਤੇ ਠੰਡ ਵਰਤ ਜਾਂਦੀ ਹੈ, ਘਾਹ ਤੋਂ ਲੈ ਕੇ ਦਰਖਤਾਂ ਤੱਕ ਸਭ ਨੂੰ ਨਵਾਂ ਜੀਵਨ ਮਿਲ ਜਾਂਦਾ ਹੈ, ਬਾਰਿਸ਼ ਕਿਸੇ ਨਾਲ ਵਿਤਕਰਾ ਨਹੀਂ ਕਰਦੀ, ਸਾਰੇ ਬਾਰਿਸ਼ ਪੈਂਦੀ ਚੋਂ ਲਾਭ ਪ੍ਰਾਪਤ ਕਰ ਸਕਦੇ ਹਨ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਸਾਰਿਆਂ ਲਈ ਬਿਨਾਂ ਵਿਤਕਰੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜੋ ਵੀ ਗੁਰੂ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਥਾਂ ਦਿੰਦਾ ਹੈ, ਉਸ ਦੇ ਮਨ, ਬੁੱਧੀ, ਇੰਦਰੇ ਅੰਮ੍ਰਿਤ ਨਾਮ ਸਰਸ਼ਾਰ ਹੋ ਜਾਂਦੇ ਹਨ। ਐਸੀ ਹੈ ਗੁਰੂ ਕੀ ਬਾਣੀ ਦੀ ਬਰਕਤ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਮਾਝ ਰਾਗ ਵਿੱਚ ਫਰਮਾਨ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ, ਸੂਖ ਭਇਆ ਦੁੱਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਬਖਾਨਾ, ਜਲ ਥਲ ਨੀਰ ਭਰੇ ਸਰ ਸੁਭਰ, ਬਿਰਥਾ ਕੋਇ ਨਾ ਜਾਏ ਜੀਓ। ਕੈਸੀ ਹੈ ਰੱਬੀ ਕਲਾਮ ਅੰਮ੍ਰਿਤ ਬਈ ਬਾਣੀ, ਜਿਸ ਦੀ ਵਡਿਆਈ ਲਿਖਣ ਲਈ ਕਲਮ ਅਸਮਰੱਥਾ ਪ੍ਰਗਟਾਉਂਦੀ ਹੈ, ਕਿਉਂਕਿ ਇਹ ਬ੍ਰਹਮ ਦੀ ਬਾਣੀ ਹੈ, ਇਹ ਬਾਣੀ ਬ੍ਰਹਮ ਦਾ ਹੀ ਰੂਪ ਹੈ। ਬ੍ਰਹਮ ਦੀ ਵਡਿਆਈ ਗੁਰੂ ਨਾਨਕ ਪਾਤਸ਼ਾਹ ਜੀ ਦੇ ਫੁਰਮਾਨ ਮੁਤਾਬਕ ਕੋਈ ਕਥਨ ਨਹੀਂ ਕਰ ਸਕਿਆ, ਉਸ ਬ੍ਰਹਮ ਦੀ ਕੋਈ ਕੀਮਤ ਨਹੀਂ ਪਾ ਸਕਿਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਸਾ ਰਾਗ ਵਿੱਚ ਫਰਮਾਉਂਦੇ ਹਨ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ, ਕੇਤਾ ਕੇਵਟ ਚੀਰਾ ਰਹਾਉ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਜਿਵੇਂ ਬ੍ਰਹਮ ਦੀ ਕੋਈ ਵਡਿਆਈ ਕਥਨ ਨਹੀਂ ਕਰ ਸਕਦਾ ਅਤੇ ਨਾ ਹੀ ਉਸ ਦੀ ਕੋਈ ਕੀਮਤ ਪਾਈ ਜਾ ਸਕਦੀ ਹੈ, ਤਿਵੇਂ ਇਸ ਪਰਮੇਸ਼ਰੀ ਬਾਣੀ ਦੀ ਵਡਿਆਈ ਵੀ ਅਪਰ ਅਪਾਰ ਹੈ। ਕਾਗਜ਼ ਉੱਤੇ ਲਿਖ ਕੇ ਜਾਂ ਜ਼ੁਬਾਨ ਨਾਲ ਬੋਲ ਕੇ ਦੱਸੀ ਨਹੀਂ ਜਾ ਸਕਦੀ। ਕੇਵਲ ਬ੍ਰਹਮ ਉਪਦੇਸ਼ ਨੂੰ ਧਾਰਨ ਕਰਕੇ ਉਸ ਅਨੁਸਾਰੀ ਚੱਲ ਕੇ ਮਨੁੱਖਾ ਜਨਮ ਨੂੰ ਸਫਲ ਕੀਤਾ ਜਾ ਸਕਦਾ ਹੈ। ਤਦ ਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਿਹਾਗੜਾ ਰਾਗ ਵਿੱਚ ਸਾਨੂੰ ਕਲਯੁਗੀ ਜੀਵਾਂ ਨੂੰ ਸੰਬੋਧਨ ਕਰਕੇ ਪ੍ਰਮਾਣ ਕੀਤਾ ਹੈ ਕਿ ਹੇ ਵੱਡਿਆਂ ਭਾਗਾਂ ਵਾਲਿਓ, ਹਰੀ ਅਕਾਲ ਪੁਰਖ ਦੀ ਕਲਿਆਣਕਾਰੀ ਬਾਣੀ ਨੂੰ ਧਿਆਨ ਨਾਲ ਸੁਣੋ। ਇਸ ਅਕਥ ਕਹਾਣੀ ਦੀ ਉਸ ਨੂੰ ਸੋਝੀ ਪੈਂਦੀ ਹੈ ਅਤੇ ਗੁਰਬਾਣੀ ਉਸ ਦੇ ਹਿਰਦੇ ਵਿੱਚ ਸਮਾਉਂਦੀ ਹੈ ਜਿਸ ਉੱਪਰ ਧੁਰੋਂ ਪ੍ਰਮਾਤਮਾ ਦੀ ਮਿਹਰ ਹੋਵੇ। ਜਿਸ ਦੇ ਹਿਰਦੇ ਵਿੱਚ ਗੁਰਬਾਣੀ ਸਮਾ ਜਾਂਦੀ ਹੈ, ਉਸ ਦੇ ਸਾਰੇ ਕਲਾ ਕਲੇਸ਼ ਦੁੱਖ ਖਤਮ ਹੋ ਜਾਂਦੇ ਹਨ, ਉਹ ਸਦੀਵੀ ਅਮਰ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ, ਉਸਦਾ ਆਵਾਗਾਉਣ ਦਾ ਚੱਕਰ ਸਦਾ ਲਈ ਖਤਮ ਹੋ ਜਾਂਦਾ ਹੈ। ਗੁਰਬਾਣੀ ਦੇ ਨਾਲ ਜੁੜਨ ਵਾਲਾ ਹਮੇਸ਼ਾ ਪ੍ਰਭੂ ਦੀ ਸ਼ਰਨ ਵਿੱਚ ਰਹਿੰਦਾ ਹੈ, ਉਹ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦਾ, ਉਸ ਨੂੰ ਪ੍ਰਭੂ ਦੀ ਪ੍ਰੀਤੀ ਪਿਆਰ ਹੀ ਹਮੇਸ਼ਾ ਚੰਗਾ ਲੱਗਦਾ ਹੈ। ਇਸ ਲਈ ਗੁਰੂ ਕੇ ਪਿਆਰਿਓ, ਹਮੇਸ਼ਾ ਹਮੇਸ਼ਾ ਇਸ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਨੂੰ ਗਾਉਣਾ ਲੋੜੀਏ। ਗੁਰਬਾਣੀ ਗਾਉਣ ਨਾਲ ਪਰਮੇਸ਼ਰ ਜੀ ਨਾਲ ਐਸੀ ਪ੍ਰੀਤ ਬਣ ਜਾਂਦੀ ਹੈ, ਫਿਰ ਉਸ ਪ੍ਰੀਤ ਨੂੰ ਛੱਡਿਆ ਨਹੀਂ ਜਾਂਦਾ। ਮਨ ਤੇ ਤਨ ਹਮੇਸ਼ਾ ਬਾਣੀ ਨਾਲ ਹੀ ਜੁੜੇ ਰਹਿੰਦੇ ਹਨ। ਇਸ ਅਵਸਥਾ ਬਾਰੇ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ। ਮਨੁੱਖ ਦਾ ਜੀਵਨ ਆਧਾਰ ਹੀ ਗੁਰਬਾਣੀ ਬਣ ਜਾਂਦੀ ਹੈ। ਗੁਰਬਾਣੀ ਨਾਲ ਜੁੜਨ ਸਦਕਾ ਐਸੀ ਆਤਮਕ ਅਵਸਥਾ ਬਣ ਜਾਂਦੀ ਹੈ ਕਿ ਜਿਸ ਪ੍ਰਭੂ ਨੇ ਸਾਨੂੰ ਪੈਦਾ ਕੀਤਾ ਹੈ ਉਸ ਪ੍ਰਭੂ ਜੀ ਵਿੱਚ ਹੀ ਸਮਾਈ ਪ੍ਰਾਪਤ ਹੋ ਜਾਂਦੀ ਹੈ। ਸਭ ਥਾਂ ਪ੍ਰਭੂ ਤਾਣੇ ਪੇਟੇ ਵਾਂਗ ਆਪ ਹੀ ਦਿਖਾਈ ਦਿੰਦਾ ਹੈ। ਗੁਰਬਾਣੀ ਦੀ ਬਰਕਤ ਨਾਲ ਆਤਮਾ ਬ੍ਰਹਮ ਜੋਤੀ ਵਿੱਚ ਇਸ ਤਰ੍ਹਾਂ ਭੇਦ ਹੋ ਕੇ ਇੱਕ ਰੂਪ ਹੋ ਜਾਂਦੀ ਹੈ ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ। ਫਿਰ ਤਾਂ ਗੁਰੂ ਬਖਸ਼ਿਸ਼ ਨਾਲ ਜਲਾਂ ਵਿੱਚ, ਥਲਾਂ ਵਿੱਚ, ਆਕਾਸ਼ ਵਿੱਚ ਇੱਕ ਪ੍ਰੀਤਮ ਤੋਂ ਬਿਨਾਂ ਹੋਰ ਕੋਈ ਦਿਸਦਾ ਹੀ ਨਹੀਂ। ਜੰਗਲਾਂ ਵਿੱਚ, ਘਾਹ ਦੇ ਤਿਣਕਿਆਂ ਵਿੱਚ, ਤਿੰਨਾਂ ਹੀ ਲੋਕਾਂ ਵਿੱਚ ਇੱਕ ਪ੍ਰਭੂ ਹੀ ਸਮਾਇਆ ਹੋਇਆ ਨਜ਼ਰੀ ਆਉਂਦਾ ਹੈ। ਉਸ ਮਾਲਕ ਪ੍ਰਭੂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਪਰਮਾਤਮਾ ਆਪ ਹੀ ਆਪਣੀ ਕੀਮਤ ਜਾਣਦਾ ਹੈ। ਗੁਰਦੇਵ ਗੁਰੂ ਅਰਜਨ ਦੇਵ ਜੀ ਨੇ ਦਰਗਾਹੀ ਫਰਮਾਨ ਦਾ ਖੁਲਾਸਾ ਹੇਠ ਲਿਖੇ ਸ਼ਬਦ ਵਿੱਚ ਕਰਕੇ ਸਾਨੂੰ ਗੁਰਬਾਣੀ ਪੜ੍ਹਨ ਅਤੇ ਸੁਣਨ ਲਈ ਪ੍ਰੇਰਨਾ ਦਿੱਤੀ ਹੈ। ਬਿਹਾਗੜਾ ਮਹੱਲਾ ਪੰਜਵਾਂ। ਸੁਣ ਵਡ ਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ, ਜਿਨ ਕੋ ਕਰਮ ਲਿਖੀ ਤਿਸ ਹਿਰਦੈ ਸਮਾਣੀ ਰਾਮ। ਅਕਥ ਕਹਾਣੀ ਤਿੰਨੀ ਜਾਣੀ, ਜਿਸ ਆਪ ਪ੍ਰਭ ਕਿਰਪਾ ਕਰੇ, ਅਮਰਥੀਆ ਫਿਰ ਨਾ ਮੂਆ, ਕਲ ਕਲੇਸਾਂ ਦੁੱਖ ਹਰੇ। ਹਰ ਸ਼ਰਨ ਪਾਈ ਤਜ ਨਾ ਜਾਈ, ਪ੍ਰਭ ਪ੍ਰੀਤ ਮਨ ਤਨ ਭਾਣੀ, ਬਿਨਵੰਤ ਨਾਨਕ ਸਦਾ ਗਾਈਐ ਪਵਿੱਤਰ ਅੰਮ੍ਰਿਤ ਬਾਣੀ। ਮਨ ਤਨ ਗਲਤ ਪਏ ਕਿਛ ਕਹਿਣ ਨ ਜਾਈ ਰਾਮ, ਜਿਸ ਤੇ ਉਪਜੜਾ ਤਿਨ ਲਿਆ ਸਮਾਈ ਰਾਮ। ਮਿਲ ਬ੍ਰਹਮ ਜੋਤੀ ਓਤ ਪੋਤੀ, ਉਦਕ ਉਦਕ ਸਮਾਇਆ, ਜਲ ਥਲ ਮਹੀਲ ਏਕ ਰਵਿਆ, ਨਹਿ ਦੂਜਾ ਦ੍ਰਿਸ਼ਟਾਇਆ। ਬਣ ਤ੍ਰਿਣ ਤਿਰ ਭਵਨ ਪੂਰ ਪੂਰਨ, ਕੀਮਤ ਕਹਿਣ ਨ ਜਾ, ਬਿਨਵੰਤ ਨਾਨਕ ਆਪ ਜਾਣ, ਜਿਨ ਇਹ ਬਣਤ ਬਣਾਈ। ਧੰਨ ਗੁਰੂ ਅਰਜਨ ਦੇਵ ਜੀ, ਇਸ ਤੋਂ ਵੱਧ ਗੁਰਬਾਣੀ ਦੀ ਮਹਿਮਾ ਕੀ ਦੱਸ ਸਕਦੇ ਹਨ। ਸਤਿਗੁਰੂ ਹੀ ਰਹਿਮਤ ਕਰਨ, ਧੁਰਕੀ ਬਾਣੀ ਦੀ ਮਹਾਨਤਾ ਸਾਡੇ ਹਿਰਦੇ ਵਿੱਚ ਵਸ ਜਾਵੇ, ਅਸੀਂ ਵੀ ਧੁਰਕੀ ਬਾਣੀ ਨਾਲ ਜੁੜ ਕੇ, ਅਸੀਂ ਵੀ ਗੁਰਬਾਣੀ ਰੂਪੀ ਅੰਮ੍ਰਿਤ ਖਜ਼ਾਨੇ ਨਾਲ ਜੁੜ ਕੇ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਸਫਲ ਕਰ ਸਕੀਏ। ਸਤਿਗੁਰੂ ਜੀ ਦਾ ਫਰਮਾਨ ਹੈ ਕਿ ਇਹ ਧੁਰਦਰਗਾਹ ਦੀ ਬਾਣੀ ਸਾਡੀ ਅਤ ਪਿਆਰੀ ਵਸਤੂ ਹੈ। ਗੁਰਬਾਣੀ ਇੱਕ ਅਤੁੱਟ ਅੰਮ੍ਰਿਤ ਦੀ ਧਾਰਾ ਹੈ। ਇੱਕ ਛਿਣ ਮਾਤਰ ਲਈ ਵੀ ਅਸੀਂ ਗੁਰਬਾਣੀ ਨੂੰ ਹਿਰਦੇ ਵਿੱਚੋਂ ਦੂਰ ਨਹੀਂ ਕਰਦੇ। ਇਹ ਗੁਰਬਾਣੀ ਕਰਤਾਰ ਦੇ ਚੂਹ ਚੂਹੇ ਰੰਗ ਵਿੱਚ ਰੰਗੀ ਹੋਈ ਹੈ, ਭਾਵ ਗੂੜੇ ਗਹਿਰੇ ਪੱਕੇ ਰੰਗ ਵਿੱਚ ਰੰਗੀ ਹੋਈ ਹੈ। ਗੁਰਬਾਣੀ ਦੁਆਰਾ ਕਰਤਾ ਪੁਰਖ ਦਾ ਦੀਦਾਰ ਹੁੰਦਾ ਹੈ ਅਤੇ ਪ੍ਰਭੂ ਦੀ ਸ਼ੋਅ ਮਿਲਦੀ ਹੈ। ਆਤਮਾ ਨੂੰ ਸਦੀਵੀ ਖੇੜਾ ਅਤੇ ਆਨੰਦ ਇਹ ਗੁਰਬਾਣੀ ਬਖਸ਼ਦੀ ਹੈ। ਹੇ ਭਾਈ, ਜੇ ਗੁਰਬਾਣੀ ਦਾ ਛਿਣ ਮਾਤਰ ਵੀ ਸਿਮਰਨ ਕਰੀਏ, ਗੁਰਬਾਣੀ ਗੁਰੂ ਵਿੱਚ ਸਮਾਈ ਕਰਵਾ ਦਿੰਦੀ ਹੈ। ਜੇ ਸਵਾਸ ਸਵਾਸ ਸਿਮਰਨ ਕਰੀਏ ਤਾਂ ਜਮਦੂਤ ਨੇੜੇ ਨਹੀਂ ਆਉਂਦੇ। ਇਸ ਲਈ ਸਾਨੂੰ ਗੁਰਬਾਣੀ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਈ ਰੱਖਣਾ ਚਾਹੀਦਾ ਹੈ। ਆਸਾ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਦਾ ਪਾਵਨ ਬਚਨ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ, ਰਹਾ ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨਹਿ ਜਮ, ਹਰ ਕੰਠ ਨਾਨਕ ਉਰਹਾਰੀ ਰੇ। ਸਤਿਗੁਰੂ ਸਾਡੇ ਅਵੈੜੇ ਮਨ ਨੂੰ ਬਾਰੰਬਾਰ ਗੁਰਬਾਣੀ ਦੀ ਮਹਾਨਤਾ ਸਮਝਾ ਕੇ ਧੁਰਕੀ ਬਾਣੀ ਨਾਲ ਜੁੜਨ ਦੀ ਤਾਕੀਦ ਕਰਦੇ ਹਨ, ਤਾਂ ਜੋ ਦਰਗਾਹੀ ਹੁਕਮਾਂ ਦੀ ਮਹਾਨਤਾ ਨੂੰ ਵਾਚਦਿਆਂ ਵਾਚਦਿਆਂ ਕੋਈ ਕਿਣਕਾ ਮਾਤਰ ਗੁਰਬਾਣੀ ਦੇ ਉਪਦੇਸ਼ ਦਾ ਸਾਡੇ ਹਿਰਦੇ ਵਿੱਚ ਵਸ ਜਾਵੇ ਤੇ ਅਸੀਂ ਵੀ ਅਸਲੀਅਤ ਤੋਂ ਜਾਣੂ ਹੋ ਕੇ ਜਿਸ ਮਨੋਰਥ ਵਾਸਤੇ ਇਸ ਸੰਸਾਰ ਵਿੱਚ ਨਿਰੰਕਾਰ ਨੇ ਸਾਨੂੰ ਭੇਜਿਆ ਹੈ ਉਸ ਨੂੰ ਪੂਰਾ ਕਰ ਸਕੀਏ, ਤੇ ਫਿਰ ਗੁਰੂ ਬਚਨ ਦੀ ਕਮਾਈ ਕਰਕੇ ਅਮਲੀ ਰੂਪ ਵਿੱਚ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ, ਤਾਂ ਜੋ ਰੇ ਰੇ ਦਰਗਹਿ ਕਹਿ ਨਾ ਕਹੂ, ਆਓ ਬੈਠ ਆਦਰ ਸ਼ੁਭ ਦੇਉ ਦੀ ਦਾਤ ਪ੍ਰਾਪਤ ਹੋ ਜਾਵੇ। ਜੀਵਨ ਮਨੋਰਥ ਨੂੰ ਜੇ ਪੂਰਾ ਕਰਕੇ ਜਾਵਾਂਗੇ ਫਿਰ ਪੁਸ਼ ਹੋਵੇਗੀ ਜੇ ਜੀਵਨ ਮਨੋਰਥ ਨੂੰ ਪੂਰਾ ਨਾ ਕਰਕੇ ਜਾਵਾਂਗੇ ਫਿਰ ਅਵਸ਼ ਪੁਸ਼ ਹੋਵੇਗੀ ਕਿ ਕਿਆ ਤਾਂ ਖੱਟਿਆ, ਕਹਾਂ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ। ਇਸੇ ਲਈ ਸਾਰੰਗ ਰਾਗ ਵਿੱਚ ਗੁਰਦੇਵ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਇਸ ਸੰਸਾਰ ਵਿੱਚ ਆਉਣ ਦਾ ਮੰਤਵ ਸਮਝਾਉਂਦੇ ਹੋਏ ਦੱਸਿਆ ਹੈ ਕਿ ਜੀਵ ਆਤਮਾ, ਪ੍ਰਭੂ ਪਰਮੇਸ਼ਰ ਜੀ ਨੇ ਤੈਨੂੰ ਮਨੁੱਖਾ ਜਨਮ ਦੀ ਅਮੋਲਕ ਦਾਤ ਗੁਰਬਾਣੀ ਪੜ੍ਹਨ ਤੇ ਗੁਰਬਾਣੀ ਸੁਣਨ ਲਈ ਹੀ ਦਿੱਤੀ ਹੈ, ਪਰ ਤੂੰ ਮਨੁੱਖਾ ਜਨਮ ਦੇ ਇਸ ਮੰਤਵ ਨੂੰ ਭੁਲਾ ਹੀ ਦਿੱਤਾ ਹੈ, ਹੋਰ ਲਾਲਚਾਂ ਵਿੱਚ ਫਸ ਕੇ ਆਪਣੇ ਮਨੁੱਖਾ ਜਨਮ ਨੂੰ ਵਿਅਰਥ ਹੀ ਗਵਾ ਰਿਹਾ ਹੈ। ਹੇ ਬੇਸਮਝ ਮਨ, ਹੋਸ਼ ਕਰ, ਗੁਰਬਾਣੀ ਵਿੱਚ ਜੋ ਸਤਿਪੁਰਖਾਂ ਨੇ ਅਕਥ ਪ੍ਰਭੂ ਦੀ ਗਾਥਾ ਕਥਨ ਕੀਤੀ ਹੈ, ਅਕਥ ਪ੍ਰਭੂ ਦੇ ਵਰਣਨ ਕੀਤੇ ਹਨ, ਉਹਨਾਂ ਨੂੰ ਚੇਤੇ ਕਰਕੇ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕਰ ਅਤੇ ਪ੍ਰਭੂ ਜੀ ਦੇ ਸਿਮਰਨ ਕਰਕੇ ਆਵਾਗਾਉਣ ਦੇ ਗੇੜ ਤੋਂ ਸਦਾ ਲਈ ਛੁਟਕਾਰਾ ਪ੍ਰਾਪਤ ਕਰ ਲੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਹੁਕਮ ਕਰਦੇ ਨੇ, ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੈ ਅਨ ਲਾਲਚ, ਬਿਰਥਾ ਜਨਮ ਪ੍ਰਾਣੀ ਰਹਾਓ। ਸਮਝ ਅਚੇਤ ਚੇਤ ਮਨ ਮੇਰੇ, ਕਥੀ ਸੰਤਨ ਅਕਥ ਕਹਾਣੀ, ਲਾਭ ਲਹੋ ਹਰ ਹਿਰਦੈ ਅਰਾਧੋ, ਛੁਟਕੈ ਆਵਣ ਜਾਣੀ। ਗੁਰੂ ਦੇ ਬਚਨਾਂ ਨੂੰ ਪੜ੍ਹਨ ਨਾਲ ਹੀ ਗੁਰਬਾਣੀ ਦੀ ਮਹਾਨਤਾ ਦਾ ਪਤਾ ਚੱਲਦਾ ਹੈ। ਜੇ ਆਪਾਂ ਗੁਰਬਾਣੀ ਨੂੰ ਪੜ੍ਹਾਂਗੇ ਹੀ ਨਾ, ਗੁਰਬਾਣੀ ਨੂੰ ਵਾਚਾਂਗੇ ਹੀ ਨਾ, ਤਦ ਗੁਰਬਾਣੀ ਦੀ ਸ਼ਕਤੀ ਅਤੇ ਗੁਰਬਾਣੀ ਦੇ ਅਮੋਲਕ ਖਜ਼ਾਨੇ ਤੋਂ ਆਪਾਂ ਬਿਲਕੁਲ ਵਾਂਝੇ ਰਹਿ ਜਾਵਾਂਗੇ। ਜਦੋਂ ਆਪਾਂ ਨੇਮ ਨਾਲ ਤੁਰਕੀ ਬਾਣੀ ਨੂੰ ਪੜ੍ਹਾਂਗੇ, ਤਦ ਹੀ ਸਾਨੂੰ ਪਤਾ ਲੱਗੇਗਾ ਕਿ ਗੁਰਬਾਣੀ ਪੜ੍ਹਨ ਅਤੇ ਇਸਦਾ ਬਾਰੰਬਾਰ ਸਿਮਰਨ ਕਰਨ ਨਾਲ ਸਾਰੇ ਦੁੱਖ ਖਤਮ ਹੋ ਜਾਂਦੇ ਹਨ ਅਤੇ ਪਰਮੇਸ਼ਰ ਜੀ ਦਾ ਅਮੋਲਕ ਨਾਮ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ। ਹੇ ਮੇਰੇ ਮਨ, ਗੋਬਿੰਦ ਅਕਾਲ ਪੁਰਖ ਦੀ ਬਾਣੀ ਨੂੰ ਪ੍ਰੇਮ ਨਾਲ ਪੜ੍ਹ, ਕਿਉਂਕਿ ਇਹ ਬਾਣੀ ਪਰਮੇਸ਼ਰ ਜੀ ਦੀ ਹੈ। ਸਤਿਗੁਰਾਂ ਦੇ ਮੁਖਾਰ ਬਿੰਦ ਚੋਂ ਤਾਂ ਕੇਵਲ ਸਾਕਾਰ ਹੀ ਹੋਈ ਹੈ। ਐਸੀ ਅਮੋਲਕ ਬਾਣੀ ਨੂੰ ਜ਼ਰੂਰ ਬਾਰੰਬਾਰ ਪੜ੍ਹਿਆ ਕਰ, ਪੜ੍ਹਨ ਸੁਣਨ ਨਾਲ ਤੇਰਾ ਲੋਕ ਪ੍ਰਲੋਕ ਸੰਵਰ ਜਾਵੇਗਾ। ਜਿਸ ਸਿਮਰਤ ਦੂਖ ਸਭ ਜਾਏ, ਨਾਮ ਰਤਨ ਵਸੈ ਮਨ ਆਏ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ ਰਹਾ। ਜਿਹੜਾ ਜਗਿਆਸੂ ਮਨ ਕਰਕੇ ਤੁਰ ਅੰਦਰੋਂ ਗੁਰਬਾਣੀ ਨਾਲ ਜੁੜ ਜਾਂਦਾ ਹੈ, ਤੁਰਕੀ ਬਾਣੀ ਨਾਲ ਸਾਂਝ ਪਾਉਣ ਸਦਕਾ ਉਸਦੀ ਆਤਮਾ ਸਦੀ ਸਦੀਵੀ ਸਾਂਝ ਤੁਰ ਪਰਮੇਸ਼ਰ ਜੀ ਨਾਲ ਬਣ ਜਾਂਦੀ ਹੈ। ਉਸਦੇ ਹਿਰਦੇ ਵਿੱਚ ਪ੍ਰਭੂ ਮਾਲਕ ਦਾ ਨਾਮ ਵਸ ਜਾਂਦਾ ਹੈ। ਪ੍ਰਭੂ ਜੀ ਨਾਲ ਪ੍ਰੇਮ ਦੀ ਸਾਂਝ ਸਦਕਾ ਜਗਿਆਸੂ ਪਰਮੇਸ਼ਰ ਜੀ ਦੇ ਨਾਲ ਅਭੇਦ ਹੋ ਜਾਂਦਾ ਹੈ। ਐਸੀ ਹੈ ਗੁਰਬਾਣੀ ਦੀ ਪਾਰਸ ਕਲਾ। ਬਿਲਾਵਲ ਰਾਗ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪਾਵਨ ਬਚਨ ਪੰਨਾ 797 ਤੇ ਅੰਕਿਤ ਹੈ ਕਿ ਸਤਿਗੁਰ ਕੀ ਜਿਸ ਨੂੰ ਮਤ ਆਵੈ, ਸੋ ਸਤਿਗੁਰ ਮਾਹੇ ਸਮਾਨਾ, ਇਹ ਬਾਣੀ ਜੋ ਜਿਉਂ ਜਾਣਾ ਤਿਸ ਅੰਤਰ ਰਵੈ ਹਰ ਨਾਮਾ। ਕੈਸੀ ਪਰਮੇਸ਼ਰ ਜੀ ਨੇ ਦਰਗਾਹੀ ਕਲਾਮ ਵਿੱਚ ਸ਼ਕਤੀ ਭਰੀ ਹੈ। ਜਿਹੜਾ ਵੀ ਪ੍ਰਭੂ ਜੀ ਦੀ ਸੱਚੀ ਬਾਣੀ ਦੁਆਰਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਬਾਣੀ ਉਸਨੂੰ ਸੱਚੇ ਵਾਹਿਗੁਰੂ ਜੀ ਵਿੱਚ ਅਭੇਦ ਕਰਵਾ ਦਿੰਦੀ ਹੈ। ਗੁਰੂ ਦੇ ਬਚਨਾਂ ਨੂੰ ਪੜ੍ਹ ਕੇ ਅਸੀਂ ਵੀ ਤੁਰਕੀ ਬਾਣੀ ਨਾਲ ਜੁੜ ਕੇ ਆਪਣੇ ਮਾਲਕ ਨਾਲ ਅਭੇਦ ਹੋਣ ਦਾ ਵਸੀਲਾ ਪ੍ਰਾਪਤ ਕਰੀਏ। ਸਾਹਿਬਾਂ ਦਾ ਪਾਵਨ ਬਚਨ ਹੈ, ਵਾਹੋ ਵਾਹੋ ਬਾਣੀ ਸੱਚ ਹੈ, ਸੱਚ ਮਿਲਾਵਾ ਹੋਏ ਨਾਨਕ, ਵਾਹੋ ਵਾਹੋ ਕਰਦਿਆਂ ਪ੍ਰਭ ਪਾਇਆ, ਕਰਮ ਪ੍ਰਾਪਤ ਹੋਏ। ਸਤਿਗੁਰੂ ਜੀ ਬਾਰੰਬਾਰ ਸਾਨੂੰ ਗੁਰਬਾਣੀ ਦੀ ਮਹਾਨਤਾ ਦਰਸਾ ਕੇ ਇਸ ਅਮੋਲਕ ਖਜ਼ਾਨੇ ਤੋਂ ਲਾਭ ਪ੍ਰਾਪਤ ਕਰਨ ਲਈ ਪ੍ਰੇਰਨਾ ਦਿੰਦੇ ਹਨ, ਤਾਂ ਜੋ ਕਿਤੇ ਐਸੀ ਗੱਲ ਨਾ ਵਾਪਰ ਜਾਵੇ ਕਿ ਘਰ ਹੁੰਦੇ ਰਤਨ ਪਦਾਰਥ, ਭੁੱਖੇ ਭਾਗਹੀਣ ਹਰ ਦੂਰੇ, ਭਾਵ ਕਿ ਸਾਰਾ ਕੁਝ ਘਰ ਵਿੱਚ ਹੁੰਦੇ ਹੋਏ ਵੀ ਲੋਕ ਪ੍ਰਲੋਕ ਦੇ ਦੁੱਖਾਂ ਨੂੰ ਸਹਾਰੀ ਜਾਈਏ। ਸਾਹਿਬਾਂ ਦਾ ਫਰਮਾਨ ਹੈ ਕਿ ਇਹ ਸਰੀਰ ਸਤਿਗੁਰੂ ਜੀ ਨੇ ਧਰਮ ਕਮਾਉਣ ਲਈ ਦਿੱਤਾ ਹੈ। ਸਾਡੇ ਅੰਦਰ ਹੀ ਜਿੱਥੇ ਅਨੇਕਾਂ ਸ਼ੁਭ ਗੁਣਾਂ ਦੇ ਰਤਨ ਲੁਕੇ ਪਏ ਹਨ, ਉੱਥੇ ਪ੍ਰਭੂ ਜੀ ਦੀ ਜੋਤ ਵੀ ਸਾਡੇ ਅੰਦਰ ਹੀ ਹੈ। ਗੁਰਬਾਣੀ ਦੁਆਰਾ ਸਾਂਝ ਪਾ ਕੇ ਕੋਈ ਗੁਰੂ ਪਿਆਰਾ ਡੂੰਘੀ ਵਿਚਾਰ ਨਾਲ ਇਹਨਾਂ ਦੈਵੀ ਗੁਣਾਂ ਰੂਪੀ ਰਤਨਾਂ ਨੂੰ ਆਪਣੀ ਮੱਤ ਵਿੱਚ ਪ੍ਰਗਟ ਕਰ ਲੈਂਦਾ ਹੈ। ਜਪਜੀ ਸਾਹਿਬ ਵਿੱਚ ਆਪਾਂ ਅਕਸਰ ਪੜ੍ਹਦੇ ਹਾਂ, ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰਕੀ ਸਿੱਖ ਸੁਣੇ। ਐਸੇ ਦੈਵੀ ਗੁਣਾਂ ਦੇ ਧਾਰਨੀ ਜਗਿਆਸੂਆਂ ਨੂੰ ਹਰ ਥਾਂ ਪ੍ਰਭੂ ਸਰਬ ਵਿਆਪਕ ਨਦਰੀ ਆਉਣ ਲੱਗ ਜਾਂਦਾ ਹੈ। ਤਾਣੇ ਪੇਟੇ ਦੇ ਸੂਤਰ ਵਾਂਗ ਉਹ ਪ੍ਰਭੂ ਹਰੀ ਨੂੰ ਹੀ ਵੇਖਦਾ ਹੈ, ਇੱਕ ਹਰੀ ਤੇ ਹੀ ਭਰੋਸਾ ਰੱਖਦਾ ਹੈ, ਇੱਕ ਹਰੀ ਦੀ ਸਿਫਤ ਸਲਾਹ ਕੰਨਾਂ ਰਾਹੀਂ ਸੁਣਦਾ ਹੈ। ਤਾਂ ਤੇ ਅਸੀਂ ਵੀ ਉਸ ਮਾਲਕ ਦੀ ਸਿਫਤ ਤੋਂ ਸਲਾਹ ਕਰਕੇ ਆਪਣੀ ਮੱਤ ਵਿੱਚੋਂ ਅਮੋਲਕ ਗੁਣ ਪ੍ਰਗਟ ਕਰ ਲਈਏ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਬਚਨ ਹੈ, ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਹਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੈ ਖੋਤ, ਸਭ ਆਤਮ ਰਾਮ ਪਛਾਣਿਆ, ਤਾਂ ਇੱਕ ਰਵਿਆ ਇੱਕੋ ਓਤ ਪੋਤ, ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸਰਵਣ ਸਰੋਤ ਜਨ ਨਾਨਕ ਨਾਮ ਸਲਾਹ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ। ਜਿਵੇਂ ਪਹਿਲਾਂ ਆਪਾਂ ਸਤਿਗੁਰਾਂ ਦੇ ਫਰਮਾਨਾਂ ਨੂੰ ਵਾਚਿਆ ਹੈ ਕਿ ਸਾਡੇ ਸਰੀਰ ਦੇ ਅੰਦਰ ਹੀ ਸਭ ਕੁਝ ਹੈ, ਜਿਵੇਂ ਭਗਤ ਪੀਪਾ ਜੀ ਨੇ ਵੀ ਧਨਾਸਰੀ ਰਾਗ ਵਿੱਚ ਫਰਮਾਇਆ ਹੈ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਇਹ ਅੰਦਰਲੇ ਰਤਨ ਤੇ ਬ੍ਰਹਮ ਦੀ ਜੋਤ ਦੀ ਲਖਤਾ ਕਿਹਨੂੰ ਹੁੰਦੀ ਹੈ ਜੋ ਗੁਰਬਾਣੀ ਦੇ ਰਤਨਾ ਰੂਪੀ ਖਜ਼ਾਨੇ ਨਾਲ ਆਪਣੀ ਆਤਮਾ ਦੀ ਸਾਂਝ ਪਾ ਲੈਂਦਾ ਹੈ, ਗੰਢ ਪਾ ਲੈਂਦਾ ਹੈ। ਉਹਨਾਂ ਨੂੰ ਅੰਦਰਲੇ ਗੁਹਜ ਰਤਨ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਦੀ ਕੀਮਤ ਸੰਸਾਰ ਦੇ ਰਤਨ ਵੀ ਨਹੀਂ ਪਾ ਸਕਦੇ। ਐਸੇ ਅਮੋਲਕ ਖਜ਼ਾਨੇ ਦੇ ਮਾਲਕ ਉਹ ਗੁਰੂ ਪਿਆਰੇ ਬਣ ਜਾਂਦੇ ਹਨ। ਗੁਰੂ ਦੀ ਮਿਹਰ ਨਾਲ ਗੁਰਬਾਣੀ ਦੀ ਅਗਵਾਈ ਵਿੱਚ ਜਦੋਂ ਕੋਈ ਆਪਣੇ ਅੰਤਸ਼ਕਰਨ ਨੂੰ ਖੋਜਦਾ ਹੈ ਉਸ ਨੂੰ ਅਨੁਪਮ ਦਾਤਾਂ ਪ੍ਰਾਪਤ ਅੰਦਰੋਂ ਹੀ ਹੋ ਜਾਂਦੀਆਂ ਹਨ ਅਤੇ ਐਸਾ ਅਡੋਲ ਨਿਸ਼ਚਾ ਬਣ ਜਾਂਦਾ ਹੈ ਕਿ ਗੁਰੂ ਹੀ ਪਰਮਾਤਮਾ ਹੈ, ਪਰਮਾਤਮਾ ਹੀ ਗੁਰੂ ਹੈ। ਦੋਵਾਂ ਵਿੱਚ ਭੋਰਾ ਜਿੰਨਾ ਵੀ ਫਰਕ ਉਸ ਜਗਿਆਸੂ ਨੂੰ ਨਜ਼ਰ ਨਹੀਂ ਆਉਂਦਾ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦਾ ਆਸਾ ਵਿੱਚ ਫਰਮਾਨ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਪੰਨਾ 442 ਤੇ ਦਰਜ ਹੈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ, ਸਮੁੰਦ ਵਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਐਸੇ ਗੁਹਜ ਰਤਨਾਂ ਦੀ ਅਤੇ ਅਮੋਲਕ ਦੈਵੀ ਗੁਣਾਂ ਦੇ ਖਜ਼ਾਨੇ ਦੀ ਪ੍ਰਾਪਤੀ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਇਹ ਮਾਰਗ ਅਪਣਾ ਕੇ ਇਸ ਮਾਰਗ ਦੇ ਧਾਰਨੀ ਬਣ ਕੇ ਇਸ ਰਸਤੇ ਤੇ ਤੁਰਿਆ ਹੀ ਹੋਣੀ ਹੈ। ਤਦ ਹੀ ਸਤਿਗੁਰੂ ਜੀ ਨੇ ਥਾਂ ਪੁਰ ਥਾਂ ਵਾਰੰਵਾਰ ਮੁੜ ਮੁੜ ਕੇ ਗੁਰਬਾਣੀ ਨੂੰ ਪੜ੍ਹਨ ਸੁਣਨ ਅਤੇ ਮੰਨਣ ਲਈ ਤਾਕੀਦ ਕੀਤੀ ਹੈ। ਜਿੱਥੇ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਇਕੱਤਰ ਹੋ ਕੇ ਗੁਰਬਾਣੀ ਪੜ੍ਹਨ ਅਤੇ ਗਾਵਣ ਲਈ ਸੰਦੇਸ਼ ਦਿੱਤਾ ਹੈ ਉੱਥੇ ਨਾਲ ਇਹ ਵੀ ਪ੍ਰੇਰਣਾ ਦਿੱਤੀ ਹੈ ਕਿ ਜੇ ਗੁਰਬਾਣੀ ਪੜ੍ਹਨ ਜਾਂ ਗਾਉਣ ਦਾ ਸਮਾਂ ਪ੍ਰਾਪਤ ਨਾ ਹੋਵੇ ਫਿਰ ਤੁਸੀਂ ਪ੍ਰਭੂ ਪਰਮੇਸ਼ਰ ਜੀ ਦੇ ਨਾਮ ਨੂੰ ਜਪਣਾ ਹੈ, ਹੋਰ ਕੋਈ ਫਾਲਤੂ ਗੱਲਾਂ ਨਹੀਂ ਕਰਨੀਆਂ। ਅਜਿਹੇ ਸਮੇਂ ਕੀ ਕਰਨਾ ਹੈ? ਸਾਹਿਬਾਂ ਦਾ ਹੁਕਮ ਹੈ ਬਸੰਤ ਰਾਗ ਵਿੱਚ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਬਛਾਏ, ਇਨ ਵਿਦ ਪਾਸਾ ਢਾਲੋ ਵੀਰ, ਗੁਰਮੁਖ ਨਾਮ ਜਪੂ ਦਿਨ ਰਾਤੀ, ਅੰਤ ਕਾਲ ਨਹਿ ਲਾਗਿਆ ਪੀਰ, ਤਥਾ ਆਵਹ ਸੰਤ ਜਨੋ ਗੁਣ ਗਾਵਹਿ ਗੋਬਿੰਦ ਕੇਰੇ ਰਾਮ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਹੁਕਮ ਕਰਦੇ ਨੇ, ਆਵਹ ਮਿਲੋ ਸਹੇਲੀ ਹੋ ਮੇਰੇ ਲਾਲ ਜੀਓ, ਹਰ ਹਰ ਨਾਮ ਅਰਾਧੇ ਰਾਮ। ਹੇ ਗੁਰਮੁਖੋ, ਇਹੋ ਕਾਰ ਹੀ ਕਰਨੀ ਹੈ, ਜਿੱਥੇ ਸੰਗਤੀ ਰੂਪ ਵਿੱਚ ਇਕੱਤਰ ਹੋ ਕੇ ਪਰਮੇਸ਼ਰ ਜੀ ਦਾ ਨਾਮ ਜਪਣਾ ਹੈ ਜਾਂ ਬਾਣੀ ਗਾਉਣੀ ਹੈ, ਉੱਥੇ ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਵੀ ਕਰਨੀ ਹੈ ਕਿ ਹੇ ਮਾਲਕ, ਮੈਂ ਹਰ ਸਮੇਂ ਐਸੇ ਸਮੇਂ ਨੂੰ ਚਿਤ ਵਧਾਰਾਂ ਜਿਸ ਸਮੇਂ ਵਿੱਚ ਮੈਂ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਆਪਣੇ ਮਾਲਕ ਦੇ ਗੁਣ ਗਾਵਾਂ, ਕਿਉਂਕਿ ਹਰੀ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਕੁਝ ਵੀ ਜੋ ਮਨੁੱਖ ਕਰਮ ਕਰਦਾ ਹੈ ਉਹ ਸਾਰੇ ਵਿਅਰਥ ਹਨ। ਸਰਬ ਵਿਆਪਕ ਤੇ ਸਭ ਤੋਂ ਵੱਡੇ ਆਨੰਦ ਦੇ ਮਾਲਕ ਦਾ ਨਾਮ ਮਨ ਵਿੱਚ ਮਿੱਠਾ ਲੱਗਣਾ ਇਹ ਹੀ ਅਸਲੀ ਲਾਹੇਵੰਦਾ ਕਰਮ ਹੈ। ਪਰਮਾਤਮਾ ਹੀ ਅਸਲੀ ਸਾਥੀ ਹੈ। ਸੁੱਖ ਦੀ ਪ੍ਰਾਪਤੀ ਵਾਸਤੇ ਮਨੁੱਖ ਜੋ ਵੀ ਜਾਪ ਤਾਪ ਸੰਜਮ ਕਰਦਾ ਹੈ ਪ੍ਰਭੂ ਦੇ ਪਿਆਰੇ ਸੰਤ ਜਨ ਇਹਨਾਂ ਕਰਮਾਂ ਨੂੰ ਤੁੱਛ ਜਾਣਦੇ ਹਨ, ਕਿਉਂਕਿ ਉਹਨਾਂ ਦਾ ਮਨ ਪ੍ਰਭੂ ਦੇ ਨਾਮ ਵਿੱਚ ਜੁੜਿਆ ਰਹਿੰਦਾ ਹੈ, ਜਿਸ ਸਦਕਾ ਉਹ ਨਾਮ ਦਾ ਰਸ ਦਾ ਮਾਣਦੇ, ਨਾਮ ਦਾ ਰੰਗ ਮਾਣਦੇ, ਸਦਾ ਚਰਨ ਕਮਲ ਦੀ ਮੌਜ ਵਿੱਚ ਤਦਾਕਾਰ ਰਹਿੰਦੇ ਹਨ। ਧੰਨ ਗੁਰੂ ਅਰਜਨ ਦੇਵ ਜੀ ਦਾ ਸਾਰੰਗ ਰਾਗ ਵਿੱਚ ਫਰਮਾਨ ਹੈ, ਚਿਤਵਾਉ ਵਾਹ ਅਵਸਰ ਮਨ ਮਾਹੇ, ਚਿਤਵਾਉ ਵਾਹ ਅਵਸਰ ਮਨ ਮਾਹੇ, ਹੋਏ ਇਕੱਤਰ ਮਿਲੋ ਸੰਤ ਸਾਜਨ, ਗੁਣ ਗੋਬਿੰਦ ਨਿਤ ਗਾਹ ਰਹਾ, ਬਿਨ ਹਰ ਭਜਨ ਜੇਤੇ ਕਾਮ ਕਰੀਏ, ਤੇਤੇ ਬਿਰਥਾ ਜਾਹੇ, ਪੂਰਨ ਪਰਮਾਨੰਦ ਮਨ ਮੀਠੋ, ਤਿਸ ਬਿਨ ਦੂਸਰ ਨਾਹੀ, ਜਾਪ ਤਾਪ ਸੰਜਮ ਕਰਮ ਸੁਖ ਸਾਧਨ, ਤੁਲ ਨ ਕਛੂਐ ਲਾਹੇ, ਚਰਨ ਕਮਲ ਨਾਨਕ ਮਨ ਬੇਦਿਓ, ਚਰਨੈ ਸੰਗ ਸਮਾਹੇ। ਸਾਰੀ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਸਾਨੂੰ ਕੇਵਲ ਤੇ ਕੇਵਲ ਦੋ ਕਰਮ ਕਰਨ ਵਾਸਤੇ ਵਾਰ ਵਾਰ ਤਾਕੀਦ ਕੀਤੀ ਹੈ। ਪਹਿਲਾ ਹੈ ਗੁਰਬਾਣੀ ਨੂੰ ਪੜ੍ਹਨਾ ਤੇ ਸੁਣਨਾ, ਦੂਸਰਾ ਹੈ ਪਰਮੇਸ਼ਰ ਜੀ ਦਾ ਨਾਮ ਜਪਣਾ। ਗੁਰੂ ਹੁਕਮਾਂ ਨੂੰ ਆਪਾਂ ਵਾਚ ਲਿਆ ਹੈ, ਹੁਣ ਸਾਨੂੰ ਆਪਣੇ ਭਲੇ ਵਾਸਤੇ ਪਿਆਰ ਵਿੱਚ ਭਿੱਜ ਕੇ ਗੁਰਬਾਣੀ ਨੂੰ ਪੜ੍ਹਨ ਅਤੇ ਸੁਣਨ ਦੀ ਕਾਰ ਵੱਲ ਤਦਾਕਾਰ ਹੋ ਕੇ ਜੁਟ ਜਾਣਾ ਚਾਹੀਦਾ ਹੈ ਅਤੇ ਨਾਲੋ ਨਾਲ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਤ ਤਥਾ ਊਠਤ ਬੈਠਤ ਸੋਭਤ ਧਿਆਈਐ ਮਾਰਗ ਚਲਤ ਹਰੈ ਹਰ ਗਾਈਐ ਇਹ ਕਾਰ ਕਰਨੀ ਚਾਹੀਦੀ ਹੈ। ਫਿਰ ਅਵਸ਼ ਹੀ ਨਿਰਸੰਦੇਹ ਅਸੀਂ ਗੁਰੂ ਮੇਹਰ ਦੇ ਪਾਤਰ ਬਣ ਜਾਵਾਂਗੇ ਅਤੇ ਜੋ ਇਹ ਕਾਂਡ ਆਰੰਭ ਕੀਤਾ ਸੀ ਕਿ ਉਹ ਕਰਮ ਜਿਸ ਕਰਮ ਦੇ ਕਰਨ ਨਾਲ ਅਸੀਂ ਬਿਨਾਂ ਕਿਸੇ ਯਤਨ ਤੋਂ ਨਿੰਦਾ ਰੂਪੀ ਭਾਰ ਸਿਰ ਤੇ ਉਠਾ ਕੇ ਆਪਣਾ ਸਮਾਂ ਵੀ ਬਰਬਾਦ ਕਰਦੇ ਹਾਂ ਅਤੇ ਆਪਣੇ ਕਰਮ ਵੀ ਜੋ ਹਨ ਉਹ ਮਾੜੇ ਬਣਾਉਂਦੇ ਹਾਂ, ਅਜਿਹੇ ਨਿੰਦਿਆ ਕਰਨ ਦੇ ਵਜਰ ਪਾਪ ਤੋਂ ਵੀ ਬਚ ਜਾਵਾਂਗੇ ਅਤੇ ਨਾਮ ਸਿਮਰਨ ਤੇ ਗੁਰਬਾਣੀ ਪੜ੍ਹਨ ਦੇ ਨਾਲ ਆਪਣੇ ਜੀਵਨ ਮਨੋਰਥ ਜੋ ਸਤਿਗੁਰੂ ਜੀ ਨੇ ਸਾਨੂੰ ਨਿਸ਼ਾਨਾ ਬਖਸ਼ਿਆ ਹੈ ਉਸ ਨਿਸ਼ਾਨੇ ਦੀ ਪ੍ਰਾਪਤੀ ਵੱਲ ਸਾਡਾ ਸਫ਼ਰ ਤੈਅ ਹੋਣਾ ਸ਼ੁਰੂ ਹੋ ਜਾਵੇਗਾ।